ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਬਾ ਜੀ ਮਹਾਂਪੁਰਖਾਂ ਨੇ ਜੋ ਆਪਣੇ ਆਤਮਿਕ ਅਨੁਭਵ ਵਿੱਚੋਂ ਇਹ ਆਤਮਿਕ ਲੇਖਣੀਆਂ ਲਿਖੀਆਂ ਹਨ 130 ਦੇ ਕਰੀਬ, ਉਹਨਾਂ ਵਿੱਚੋਂ ਆਪਾਂ ਲੇਖ ਨੰਬਰ 122 ਸਿਮਰਨ ਭਾਗ 13 ਆਪ ਜੀ ਸਾਹਮਣੇ ਪੜ੍ਹ ਲੱਗੇ ਹਾਂ, ਜਿਹਦੇ ਵਿੱਚ ਮਹਾਂਪੁਰਖਾਂ ਨੇ ਯਤਨ ਕੀਤਾ ਹੈ ਦਰਸਾਉਣ ਦਾ ਕਿ ਕਿਹੜੇ ਕਿਹੜੇ ਉਹ ਕਾਰਨ ਹਨ ਜਿਹੜੇ ਸਾਨੂੰ ਸਿਮਰਨ ਵਿੱਚ ਵਿਘਨ ਪਾਉਂਦੇ ਹਨ, ਜਿਨ੍ਹਾਂ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਆਓ ਬੜੇ ਪਿਆਰ ਨਾਲ ਸ਼ਰਵਣ ਕਰੀਏ, ਇਸ ਤੋਂ ਲਾਭ ਉਠਾਈਏ। ਕੁਦਰਤੀ ਕਾਨੂੰਨ ਅਨੁਸਾਰ ਰਚੀ ਗਈ ਮਾਇਆ ਅਤੇ ਇਸ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਜੀਵ ਆਪਣੇ ਕਰਤੇ ਅਕਾਲ ਪੁਰਖ ਨੂੰ ਵਿਸਾਰ ਦਿੰਦਾ ਹੈ ਅਤੇ ਮਾਇਕੀ ਦਾਤਾ ਵਿੱਚ ਹੀ ਗੁਆਚਿਆ ਹੋਇਆ ਆਪਣਾ ਅਮੋਲਕ ਜੀਵਨ ਅਜਾਈ ਗਵਾ ਲੈਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨ ਉਪਜੇ ਜਨ ਕੋ ਜਨ ਕਹਾ ਕਰੇ ਬੇਚਾਰੇ। ਇਸ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਕੱਢਣ ਲਈ ਆਦ ਤੋਂ ਹੀ ਅਕਾਲ ਪੁਰਖ ਨੇ ਆਪਣੇ ਗੁਰਮੁਖ ਪਿਆਰੇ ਸੰਤ ਭਗਤ ਗੁਰੂ ਅਵਤਾਰ ਆਦਿ ਇਸ ਜੱਗ ਵਿੱਚ ਪਠਾਏ, ਜਿਨ੍ਹਾਂ ਨੇ ਮਾਇਕੀ ਭਰਮ ਵਿੱਚ ਭੁੱਲੇ ਹੋਏ ਜੀਵਾਂ ਨੂੰ ਆਤਮਿਕ ਜੀਵਨ ਦੀ ਸੇਧ ਦਿੱਤੀ। ਕਲਯੁਗ ਦੇ ਇਸ ਘੋਰ ਹਨੇਰ ਵਿੱਚ ਸਤਿਗੁਰਾਂ ਨੇ ਗੁਰਬਾਣੀ ਰਾਹੀਂ ਆਤਮ ਤੱਤ ਗਿਆਨ ਦਾ ਚਾਨਣ ਮਨੁੱਖਤਾ ਨੂੰ ਬਖਸ਼ਿਆ, ਜਿਸ ਦੀ ਅਨੁਭਵੀ ਰੋਸ਼ਨੀ ਵਿੱਚ ਜਗਿਆਸੂ ਸਹੀ ਆਤਮ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਇਸ ਆਤਮ ਮੁਨਾਰੇ ਅਰਥਾਤ ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਕਥਾ ਵਾਰਤਾ ਕਰਦਿਆਂ ਦਿਮਾਗੀ ਗਿਆਨ ਘੋਟਦਿਆਂ ਵਾਦ ਵਿਵਾਦ ਕਰਦਿਆਂ ਪ੍ਰਚਾਰ ਕਰਦਿਆਂ ਹੋਇਆਂ ਵੀ ਅਸੀਂ ਗੁਰਬਾਣੀ ਦੇ ਅੰਤਰੀ ਭਾਵਾਂ ਜਾਂ ਆਤਮਿਕ ਤੱਤ ਗਿਆਨ ਅਥਵਾ ਨਾਮ ਦੇ ਨਿੱਜੀ ਅਨੁਭਵੀ ਤਜਰਬੇ ਤੋਂ ਵਾਂਝੇ ਜਾ ਰਹੇ ਹਾਂ। ਇਸ ਦਾ ਕਾਰਨ ਇਹ ਹੈ ਕਿ ਗੁਰਬਾਣੀ ਆਤਮ ਮੰਡਲ ਤੋਂ ਆਈ ਹੈ ਅਤੇ ਸਾਡਾ ਮਨ ਅਜੇ ਠੁੱਲੇ ਬਾਹਰਮੁਖੀ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਹੈ ਅਤੇ ਗੁਰਬਾਣੀ ਦੇ ਅੰਤਰੀਵ ਗੁੱਝੇ ਸੂਖਮ ਆਤਮ ਭਾਵਾਂ ਤੋਂ ਅਣਜਾਣ ਅਤੇ ਬੇਪਰਵਾਹ ਹੈ। ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਾਰ ਨਾ ਜਾਣੇ, ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਣੇ, ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ, ਘਟ ਹੀ ਮਹਿ ਨਿਰੰਜਨ ਤੇਰਾ ਤੈ ਖੋਜਤ ਉਦਿਹਾਨਾ। ਗੁਰਬਾਣੀ ਪੜ ਸੁਣ ਗਾ ਕੇ ਅਥਾ ਕਥਾ ਵਾਰਤਾ ਕਰਕੇ ਹੀ ਅਸੀਂ ਸੰਤੁਸ਼ਟ ਹੋਏ ਬੈਠੇ ਹਾਂ। ਇਹਨਾਂ ਗੁਰ ਉਪਦੇਸ਼ਾਂ ਨੂੰ ਕਮਾਉਣ ਵੱਲ ਸਾਡਾ ਧਿਆਨ ਜਾਂ ਰੁਚੀ ਹੀ ਨਹੀਂ, ਕਿਉਂਕਿ ਅਸੀਂ ਸਮਝੀ ਬੈਠੇ ਹਾਂ ਕਿ ਗੁਰਬਾਣੀ ਦੀਆਂ ਇਹ ਪੰਕਤੀਆਂ ਗਿਆਨੀਆਂ ਧਿਆਨੀਆਂ ਜਾਂ ਧਾਰਮਿਕ ਆਗੂਆਂ ਲਈ ਲਿਖੀਆਂ ਗਈਆਂ ਹੋਣਗੀਆਂ, ਸਾਡੇ 'ਤੇ ਲਾਗੂ ਨਹੀਂ ਹੁੰਦੀਆਂ, ਅਸੀਂ ਤਾਂ ਗ੍ਰਸਤੀ ਹਾਂ। ਇਹੋ ਕਾਰਨ ਹੈ ਕਿ ਮਾਇਆ ਦੇ ਭਵਜਲ ਅਸਗਾਹ ਵਿੱਚ ਗੋਤੇ ਖਾਂਦਿਆਂ ਹੋਇਆਂ ਵੀ ਸਾਨੂੰ ਇਸ ਵਿੱਚੋਂ ਨਿਕਲਣ ਲਈ ਗੁਰ ਉਪਦੇਸ਼ਾਂ ਅਨੁਸਾਰ ਸਿਮਰਨ ਅਥਵਾ ਸ਼ਬਦ ਕਮਾਈ ਕਰਨ ਦੀ ਲੋੜ ਹੀ ਨਹੀਂ ਪਾਸਦੀ, ਰੁਚੀ ਹੀ ਪੈਦਾ ਨਹੀਂ ਹੁੰਦੀ, ਸਾਹਸ ਨਹੀਂ ਹੁੰਦਾ, ਫੁਰਸਤ ਨਹੀਂ ਮਿਲਦੀ, ਉੱਦਮਤਾ ਕੀ ਕਰਨਾ ਸੀ। ਇਸ ਬਾਬਤ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਪਲਚ ਪਲਚ ਸਗਲੀ ਮੂਈ ਝੂਠੈ ਤੰਦੈ ਮੋਹ, ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੋਟ ਕਰਮ ਕਰਤੋ ਨਰਕ ਜਾਵੈ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰਬਾਣੀ ਦੇ ਆਤਮ ਚਾਨਣ ਮੁਨਾਰੇ ਅਥਵਾ ਅਨੁਭਵੀ ਤੱਤ ਗਿਆਨ ਨੂੰ ਵਿਚਾਰਨ ਬੁੱਝਣ ਸੀਜਣ ਪਹਿਚਾਨਣ ਮਾਣਨ ਲਈ ਸਾਨੂੰ ਅੰਤਰਮੁਖੀ ਹੋ ਕੇ ਸਿਮਰਨ ਕਰਨ ਦੀ ਜਾਚ ਸਿੱਖਣੀ ਪਏਗੀ। ਇਹ ਬਾਣੀ ਜੋ ਜੀਉ ਜਾਣੈ ਇਸ ਅੰਤਰ ਰਵੇ ਹਰਨਾਮਾ। ਪਰ ਸਾਨੂੰ ਪਰਮਾਰਥ ਅਥਵਾ ਆਤਮ ਮਾਰਗ ਉੱਤੇ ਚੱਲਦਿਆਂ ਸ਼ਬਦ ਕਮਾਈ ਅਥਵਾ ਸਿਮਰਨ ਵਿੱਚ ਵਿਘਨ ਪਾਉਣ ਵਾਲੇ ਜਿਹੜੇ ਜਿਹੜੇ ਕਾਰਨ ਹਨ, ਉਹਨਾਂ ਦਾ ਸਹੀ ਨਿਰਣਾ ਅਤੇ ਵਿਚਾਰ ਕਰਨ ਦੀ ਅਤ ਲੋੜ ਹੈ, ਤਾਂ ਕਿ ਅਸੀਂ ਇਹਨਾਂ ਹਾਨੀਕਾਰਕ ਕਾਰਨਾਂ ਤੋਂ ਗੁਰੇਜ ਜਾਂ ਬਚਾਓ ਅਥਵਾ ਪਰਹੇਜ਼ ਕਰ ਸਕੀਏ। ਉਹ ਕਿਹੜੇ ਕਿਹੜੇ ਕਾਰਨ ਹਨ? ਪਹਿਲਾ ਹੈ ਕੁਸੰਗਤ। ਪੰਜ ਦੂਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਅਤੇ ਇਹਨਾਂ ਦੀ ਗੁਲਾਮੀ ਵਿੱਚ ਅਸੀਂ ਅਨੇਕ ਨੀਵੀਆਂ ਰੁਚੀਆਂ ਦੀ ਕੁਸੰਗਤ ਕਰਦੇ ਹਾਂ, ਜਿਸ ਨਾਲ ਅਸੀਂ ਪਿਛੋਕੜ ਦੀਆਂ ਘਟਨਾਵਾਂ ਅਤੇ ਭਵਿੱਖ ਦੀਆਂ ਕੂੜੀਆਂ ਮਾਨਸਿਕ ਉਡਾਰੀਆਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਾਂ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਕਹਿਤ ਕਬੀਰ, ਪੰਚ ਕੋ ਝਗੜਾ ਝਗੜਤ ਜਨਮ ਗਵਾਇਆ। ਅਗਿਆਨਤਾ ਵਿੱਚ ਪੰਜ ਦੂਤਾਂ ਦੇ ਅਸਰ ਹੇਠ ਅਸੀਂ ਸੋਚਦੇ ਹਾਂ, ਵਿਆਹਤਾ ਘੜਦੇ ਹਾਂ, ਮੇਲ ਮਿਲਾਪ ਵੀ ਲਾਉਂਦੇ ਹਾਂ ਅਤੇ ਕਰਮ ਕਰਦੇ ਹਾਂ, ਜਿਨ੍ਹਾਂ ਦਾ ਨਤੀਜਾ ਸਾਨੂੰ ਅਵਸ਼ ਭੁਗਤਣਾ ਪੈਂਦਾ ਹੈ। ਆਪੋ ਘੜੇ ਕਰਮਾਂ ਦੇ ਨਤੀਜਿਆਂ ਤੋਂ ਜਦ ਅਸੀਂ ਘਬਰਾਉਂਦੇ ਹਾਂ ਤਾਂ ਇਹਨਾਂ ਦਾ ਦੋਸ਼ ਹੋਰਨਾਂ 'ਤੇ ਲਾਉਂਦੇ ਹਾਂ, ਕਿਸਮਤ ਨੂੰ ਕੋਸਦੇ ਹਾਂ, ਰੱਬ ਨੂੰ ਉਲਾਂਭਾ ਦਿੰਦੇ ਹਾਂ। ਪਰ ਗੁਰਬਾਣੀ ਸਾਨੂੰ ਸਪਸ਼ਟ ਸ਼ਬਦਾਂ ਵਿੱਚ ਇਹ ਤਾੜਨਾ ਕਰਦੀ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ, ਜਿਹਾ ਬੀਜੇ ਸੋ ਲੁਣੈ ਕਰਮਾ ਸੰਦੜਾ ਖੇਤ। ਜੇ ਸਾਨੂੰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ 'ਤੇ ਨਿਸ਼ਚਾ ਹੋ ਜਾਵੇ ਕਿ ਅਸੀਂ ਆਪਣਾ ਕੀਤਾ ਆਪ ਹੀ ਪਾਉਣਾ ਹੈ, ਤਾਂ ਅਸੀਂ ਨੀਵੀਂ ਸੋਚ ਅਨੁਸਾਰ ਕਰਮ ਕਰਨ ਲੱਗੇ, ਵਿਵੇਕ ਬੁੱਧੀ ਦੀ ਵਿਚਾਰ ਦੁਆਰਾ ਇਸ ਕੁਸੰਗਤ ਅਤੇ ਇਸਦੇ ਮਾੜੇ ਕਰਮਾਂ ਤੋਂ ਬਚ ਸਕਦੇ ਹਾਂ। ਗੁਰਬਾਣੀ ਅਨੁਸਾਰ ਜੀਵ ਦਾ ਮਨਮੁਖ ਹੋਣਾ ਜਾਂ ਗੁਰਮੁਖ ਬਣਨਾ ਉਸਦੀ ਮਾੜੀ ਜਾਂ ਚੰਗੀ ਸੰਗਤ ਜਾਂ ਮੇਲ ਮਿਲਾਪ ਉੱਤੇ ਨਿਰਭਰ ਕਰਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸੰਗ ਸੁਭਾਉ ਅਸਾਧ ਸਾਧ, ਪਾਪ ਪੁੰਨ ਦੁੱਖ ਸੁੱਖ ਫਲ ਪਾਵੇ। ਸੋਈ ਤਾਂਬਾ ਰੰਗ ਸੰਗ ਜੋ ਕਹਿ ਹੋਈ, ਸੋਈ ਤਾਂਬਾ ਰੰਗ ਸੰਗ ਜੋ ਕਹਿਾਂ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ। ਸੋਈ ਸ਼ੀਸ਼ੇ ਸੰਗਤੀ ਭੰਗਾਰ ਭੁਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਜੋ ਭੋਈ, ਆਪੇ ਆਪ ਵਰਦਾ ਸੰਗਤ ਗੁਣ ਗੋਈ। ਦੂਜੇ ਲਫਜ਼ਾਂ ਵਿੱਚ ਆਤਮ ਮਾਰਗ ਉੱਤੇ ਚੱਲਣ ਲਈ ਸੱਚੀ ਸੁੱਚੀ ਉੱਚੀ ਦੈਵੀ ਸੰਗਤ ਹੀ ਸਭ ਤੋਂ ਅਸਰਦਾਇਕ ਅਤੇ ਕਾਰਗਰ ਮੁੱਢਲਾ ਸਾਧਨ ਹੈ। ਬਾਹਰਲੀ ਸ਼ਖਸੀ ਕਿਤਾਬੀ ਅਤੇ ਮਾਨਸਿਕ ਕੁਸੰਗਤ ਦਾ ਅਸਰ ਤਾਂ ਇਸਦੇ ਐਨ ਉਲਟ ਉੱਤਮ ਅਤੇ ਦੈਵੀ ਸੰਗਤ ਕਰਨ ਨਾਲ ਘੱਟ ਸਕਦਾ ਹੈ, ਪਰ ਸਾਡੇ ਅੰਤਸ਼ਕਰਣ ਵਿੱਚ ਧੱਸੀ ਵਸੀ ਰੱਸੀ ਪ੍ਰਬਲ ਹੋਈ ਜ਼ਹਿਰੀਲੀ ਰੰਗਤ ਸਾਡੇ ਬਾਹਰਮੁਖੀ ਕਰਮ ਪਾਠ ਪੂਜਾ ਗਿਆਨ ਧਿਆਨ ਅਤੇ ਕਰਮ ਧਰਮ ਉੱਤੇ ਹਾਵੀ ਹੋ ਜਾਂਦੀ ਹੈ। ਇਸ ਲਈ ਦੇਖਿਆ ਗਿਆ ਹੈ ਕਿ ਕਈ ਵਾਰੀ ਭਲੇ ਭੁਲੇਰੇ ਬੀਬੇ ਅਤੇ ਧਰਮੀ ਪੁਰਸ਼ ਆਪਣੇ ਅੰਤਸ਼ਕਰਨ ਵਿੱਚ ਇਕੱਤਰ ਹੋਈਆਂ ਨੀਵੀਆਂ ਰੁਚੀਆਂ ਦੇ ਪ੍ਰਬਲ ਪ੍ਰਭਾਵ ਹੇਠ ਨੀਵੇਂ ਅਤੇ ਨਜਾਇਜ਼ ਕੁਕਰਮ ਕਰ ਬੈਠਦੇ ਹਨ। ਅੰਤਸ਼ਕਰਨ ਦੀ ਇਸ ਗੁੱਝੀ ਮਹਿਲ ਨੂੰ ਧੋਣ ਲਈ ਗੁਰੂ ਸਾਹਿਬਾਂ ਨੇ ਇੱਕੋ ਇੱਕ ਕਮਾਲ ਦਾ ਨੁਸਖਾ ਕਲਯੁਗੀ ਜੀਵਾਂ ਵਾਸਤੇ ਦੱਸਿਆ ਹੈ, ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੇਂ ਕਹਿ ਰੰਗ। ਅਤੇ ਇਹ ਨਾਵੇਂ ਕਹਿ ਰੰਗ ਹਰ ਰਸ ਦੀ ਹੱਟ ਵੀ ਗੁਰੂ ਸਾਹਿਬ ਨੇ ਬਾਰ ਬਾਰ ਬਿਆਨ ਕਰਕੇ ਸਾਨੂੰ ਦ੍ਰਿੜ ਕਰਵਾਈ ਹੈ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਸਮਾਏ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਸਤਸੰਗਤ ਅਥਵਾ ਗੁਰੂ ਪਿਆਰ ਦੇ ਵਪਾਰੀਆਂ ਦੇ ਇਕੱਠ ਵਿੱਚ ਸਿਮਰਨ ਦੁਆਰਾ ਇਸ ਸੱਚ ਵੱਖਰ ਅਥਵਾ ਨਾਮ ਦਾ ਵਣਜ ਕਰਨਾ ਹੈ। ਸਾਧ ਸੰਗਤ ਅਥਵਾ ਗੁਰੂ ਪਿਆਰ ਦੇ ਵਪਾਰੀਆਂ ਦੇ ਇਕੱਠ ਵਿੱਚ ਸਿਮਰਨ ਦੁਆਰਾ ਇਸ ਸਾਚ ਵੱਖਰ ਅਥਵਾ ਨਾਮ ਦਾ ਵਣਜ ਕਰਨਾ ਹੈ। ਦੂਸਰਾ ਮੈਂ ਮੇਰੀ, ਅਗਿਆਨਤਾ ਕਾਰਨ ਜੀਵ ਮੈਂ ਮੇਰੀ ਦੇ ਵਿਅਰਥ ਨਿੱਜੀ ਰੁਝੇਵਿਆਂ ਵਿੱਚ ਹੀ ਖਪਦਾ ਰਹਿੰਦਾ ਹੈ ਅਤੇ ਵਾਧੂ ਦੇ ਚਿੰਤਾ ਫਿਕਰ ਸਿਹੜੀ ਰੱਖਦਾ ਹੈ। ਅਸੀਂ ਆਪਣੇ ਅਤੇ ਆਪਣਿਆਂ ਦੇ ਸਰੀਰਕ ਅਤੇ ਮਾਨਸਿਕ ਮਾਇਕੀ ਖਲਜਗਨ ਇਤਨੇ ਵਧਾਏ ਹੋਏ ਹਨ ਕਿ ਇਹਨਾਂ ਨੂੰ ਨਜਿੱਠਣ ਵਿੱਚ ਹੀ ਸਾਰਾ ਸਮਾਂ ਲੰਘ ਜਾਂਦਾ ਹੈ, ਫਿਰ ਵੀ ਇਹ ਮਾਇਕੀ ਝੁਮੇਲੇ ਨਜਿੱਠਦੇ ਨਹੀਂ ਜਾਂਦੇ, ਕਿਉਂਕਿ ਇੱਕ ਮਾਮਲਾ ਸੌੜਦਾ ਹੈ ਤਾਂ ਕਈ ਹੋਰ ਨਵੇਂ ਖੜ੍ਹੇ ਹੋ ਜਾਂਦੇ ਹਨ। ਧੰਦਾ ਤਾਵਤ ਦਿਨ ਗਿਆ, ਰਹਿਣ ਗਵਾਈ ਸੋਏ, ਕੂੜ ਬੋਲ ਵਿਖ ਖਾਇਆ, ਮਨਮੁਖ ਚਲਿਆ ਰੋਏ। ਧੰਦਾ ਕਰਤਿਆ ਨਿਫੁਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਇਹ ਮਨ ਲਾਲਚ ਕਰਦਾ ਫਿਰੇ, ਲਾਲਚ ਲਾਗਾ ਜਾਏ, ਧੰਦੇ ਕੂੜ ਵਿਆਪਿਆ, ਜੰਪਰ ਚੋਟਾਂ ਖਾਏ। ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ, ਪਾਈ ਰਿਹਾ ਨਾ ਬੰਦ। ਨਾਲ ਹੀ ਅਸੀਂ ਪਰਾਇਆਂ ਦੇ ਖਲਜਗਨ ਵਿੱਚ ਖਾਮ ਖਾ ਦਖਲ ਦਿੰਦੇ ਹਾਂ ਅਤੇ ਵਾਦ ਵਿਵਾਦ 'ਚ ਪੈ ਕੇ ਆਪਣਾ ਮਨ ਮਲੀਨ ਕਰੀ ਜਾਂਦੇ ਹਾਂ, ਪਰ ਗੁਰਬਾਣੀ ਸਾਨੂੰ ਸੱਚਾ ਸੁੱਚਾ ਸਾਦਾ ਗ੍ਰਸਤ ਜੀਵਨ ਗੁਜ਼ਾਰਦੇ ਹੋਏ ਅਲਿਪਤ ਰਹਿਣ ਦਾ ਉਪਦੇਸ਼ ਦਿੰਦੀ ਹੈ। ਸਾਚ ਨਾ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਬਾਹਰ ਸੂਦ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਰਹਾਓ ਮੁੱਕੀ ਬਾਤ ਸਗਲ ਸਿਓ ਕਰਤਾ, ਜੀ ਸੰਗ ਪ੍ਰਭ ਆਪਣਾ ਦਰਤਾ। ਉਸ ਤੋਂ ਅੱਗੇ ਹੈ ਹੋਛੀਆਂ ਗੱਲਾਂ। ਕੱਚੀ ਲੱਸੀ ਵਾਂਗ ਅਸੀਂ ਗੱਲ ਦਾ ਗਲੋੜ ਬਣਾ ਲੈਂਦੇ ਹਾਂ ਅਤੇ ਇਸ ਵਿੱਚ ਹੀ ਆਪਣਾ ਅਮੋਲਕ ਸਮਾਂ ਜਾਇਆ ਕਰੀ ਜਾਂਦੇ ਹਾਂ। ਸਤਸੰਗਤ ਵਿੱਚ ਵੀ ਦੇਖਿਆ ਗਿਆ ਹੈ ਕਿ ਕਈ ਜਗਿਆਸੂ ਨਾਮ ਬਾਣੀ ਦਾ ਲਾਹ ਲੈਣ ਦੀ ਥਾਂ ਟੋਲੇ ਬਣਾ ਕੇ ਪਾਰਟੀਬਾਜ਼ੀ ਦੇ ਵਾਦ ਵਿਵਾਦ ਦਾ ਰੇੜਕਾ ਪਾਈ ਰੱਖਦੇ ਹਨ। ਵਕੀਲਾਂ ਜੱਜਾਂ ਵਾਂਗ ਇਹ ਗੁਰੂ ਹਜ਼ੂਰੀ ਵਿੱਚ ਵੀ ਆਪਣੀ ਕਚਹਿਰੀ ਲਾਈ ਰੱਖਦੇ ਹਨ। ਦੂਸਰੇ ਪਾਸੇ ਮਾਈਆਂ ਬੀਬੀਆਂ ਵੀ ਸਖੀਆਂ ਸਹੇਲੀਆਂ ਨਾਲ ਆਪੋ ਆਪਣੀਆਂ ਬਿਮਾਰੀਆਂ, ਕੱਪੜੇ, ਜੇਵਰ, ਘਰੇਲੂ ਝਮੇਲਿਆਂ ਅਤੇ ਨਿੰਦਾ ਚੁਗਲੀ ਦੀ ਖਿਚੜੀ ਪਕਾਉਂਦੀਆਂ ਰਹਿੰਦੀਆਂ ਹਨ। ਬੇਲੋੜੇ ਵਾਦ ਵਿਵਾਦ ਵਿੱਚ ਅਸੀਂ ਲੋਕਾਂ ਦੀ ਅਜਾਈ ਨਿੰਦਿਆ ਕਰਦੇ ਹਾਂ ਅਤੇ ਆਪਣਾ ਮਨ ਮੈਲਾ ਕਰੀ ਜਾਂਦੇ ਹਾਂ। ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਨਿੰਦਾ ਭਲੀ ਕਿਸੇ ਕੀ ਨਾ ਆਈ, ਮਨਮੁਖ ਮੁਗਤ ਕਰਨ। ਬੋਲਤ ਬੋਲਤ ਵੱਡੇ ਵਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਮਨ ਦੀ ਅਜਿਹੀ ਮਾਇਕੀ ਮਾਨਸਿਕ ਹਾਲਤ ਵਿੱਚ ਸਿਮਰਨ ਕਰਨ ਦੀ ਰੁਚੀ ਨਹੀਂ ਉਪਜਦੀ। ਸਿਮਰਨ ਕਰਨ ਦੀ ਰੁਚੀ ਉਪਜਣੀ ਅਸੰਭਵ ਹੈ। ਸਿਮਰਨ ਕਰਨ ਲਈ ਤਾਂ ਲੋੜ ਅਨੁਸਾਰ ਮਤਲਬ ਦੀ ਗੱਲ ਕਰਨੀ ਹੀ ਜਾਇਜ਼ ਹੈ, ਨਹੀਂ ਤਾਂ ਸਿਮਰਨ 'ਚ ਵਿਘਨ ਪਏਗਾ। ਖਾਮ ਖਾ ਜਾਂ ਬਿਨ ਬੁਨਾਈ ਤਾਈ ਬਣਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਉਸ ਤੋਂ ਅੱਗੇ ਹੈ ਮਾਨਸਿਕ ਅਤੇ ਸਰੀਰਕ ਰੋਗ। ਸਾਡੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਵੀ ਸਿਮਰਨ ਵਿੱਚ ਬਹੁਤ ਵੱਡਾ ਵਿਘਨ ਪਾਉਂਦੀਆਂ। ਇਹ ਵਿਘਨ ਦਾ ਇੱਕ ਬਹੁਤ ਵੱਡਾ ਕਾਰਨ ਹੈ, ਅਕਾਲ ਪੁਰਖ ਨੇ ਇਨਸਾਨੀ ਸਰੀਰ ਅਲੌਕਿਕ ਅਤੇ ਸੂਖਮ ਅਸੂਲਾਂ ਉੱਤੇ ਘੜਿਆ ਹੈ, ਜਿਸ ਨੂੰ ਹੁਕਮ ਕਿਹਾ ਗਿਆ ਹੈ। ਅਤੇ ਜੋ ਸਾਡੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਜਦ ਅਸੀਂ ਇਸ ਨਾਲ ਲਿਖੇ ਇਲਾਹੀ ਹੁਕਮ ਤੋਂ ਬੇਸੁਰੇ ਆਊਟ ਆਫ ਟਿਊਨ ਹੋ ਜਾਂਦੇ ਹਾਂ ਤਾਂ ਸਾਡੀ ਅੰਦਰਲੀ ਸਰੀਰਕ ਮਸ਼ੀਨਰੀ ਵੀ ਦੀ ਚਾਲ ਵਿੱਚ ਵਿਘਨ ਪੈ ਜਾਂਦਾ ਹੈ। ਜਦ ਅਸੀਂ ਇਸ ਨਾਲ ਲਿਖੇ ਇਲਾਹੀ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ ਤਾਂ ਸਾਡੀ ਅੰਦਰਲੀ ਸਰੀਰਕ ਮਸ਼ੀਨਰੀ ਦੀ ਚਾਲ ਵਿੱਚ ਵਿਘਨ ਪੈ ਜਾਂਦਾ ਹੈ। ਇਸ ਆਪੂ ਸਿਹੜੇ ਵਿਘਨ ਨੂੰ ਹੀ ਬਿਮਾਰੀ ਕਿਹਾ ਗਿਆ ਹੈ। ਮਿਸਾਲ ਦੇ ਤੌਰ 'ਤੇ ਕਿਸੇ ਮਸ਼ੀਨ ਦਾ ਕੋਈ ਪੁਰਜਾ ਢਿੱਲਾ ਹੋ ਜਾਵੇ ਤਾਂ ਉਹ ਮਸ਼ੀਨ ਚੱਲਣੋਂ ਬੰਦ ਹੋ ਜਾਂਦੀ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਆਊਟ ਆਫ ਆਰਡਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਜਾਣ ਬੁੱਝ ਕੇ ਜਾਂ ਅਗਿਆਨਤਾ ਵਿੱਚ ਆਪਣੇ ਨਾਲ ਲਿਖੇ ਹੁਕਮ ਦੀ ਉਲੰਘਣਾ ਕਰਦੇ ਹਾਂ ਤਾਂ ਉਸ ਦਾ ਨਤੀਜਾ ਬਿਮਾਰੀ ਦੀ ਸ਼ਕਲ ਵਿੱਚ ਸਾਨੂੰ ਅਵਸ਼ ਭੁਗਤਣਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਮਨ ਬਿਮਾਰ ਹੁੰਦਾ ਹੈ, ਜਿਸ ਦਾ ਅਕਸ ਸਰੀਰ ਉੱਤੇ ਪੈਣਾ ਲਾਜ਼ਮੀ ਹੈ। ਮਿਸਾਲ ਦੇ ਤੌਰ 'ਤੇ ਨਿਰਬਲ ਮਨ ਦੇ ਅਸਰ ਹੇਠ ਜਦੋਂ ਇਨਸਾਨ ਸ਼ਰਾਬ, ਦਾਰੂ, ਹੋਰ ਨਸ਼ੇ ਜਾਂ ਰਸਨਾ ਦੇ ਸਵਾਦ ਅਤੇ ਚੇਸ਼ਟਾ ਲਈ ਅਣਸੁਖਾਵੇਂ ਪਦਾਰਥ ਖਾਂਦਾ ਹੈ ਤਾਂ ਉਸ ਦਾ ਨਤੀਜਾ ਸਰੀਰ ਦੀ ਬਿਮਾਰੀ ਦੀ ਸ਼ਕਲ ਵਿੱਚ ਅਵਸ਼ ਭੁਗਤਣਾ ਪੈਂਦਾ ਹੈ। ਇਹ ਗੱਲ ਤਾਂ ਸਾਰਿਆਂ ਦੇ ਤਜਰਬੇ ਵਿੱਚ ਆਉਂਦੀ ਹੈ ਕਿ ਸਰੀਰਕ ਬਿਮਾਰੀ ਸਾਡੇ ਸਿਮਰਨ ਵਿੱਚ ਅਤਿਅੰਤ ਵਿਘਨ ਪਾਉਂਦੀ ਹੈ, ਬਲਕਿ ਬਿਮਾਰੀ ਦੀ ਹਾਲਤ ਵਿੱਚ ਸਿਮਰਨ ਹੋਣਾ ਹੀ ਕਠਿਨ ਹੈ, ਅਸੰਭਵ ਹੈ, ਕਿਉਂਕਿ ਮਰੀਜ਼ ਦਾ ਧਿਆਨ ਉਸਦੀ ਬਿਮਾਰੀ ਵੱਲ ਲੱਗਾ ਰਹਿੰਦਾ ਹੈ। ਉਹ ਸਦਾ ਆਪਣੀਆਂ ਤਕਲੀਫਾਂ ਦੀਆਂ ਸ਼ਿਕਾਇਤਾਂ ਦਾ ਵਾਹ ਵੇਲਾ ਅਥਵਾ ਹਾਏ ਬੂ ਪਾਈ ਰੱਖਦਾ ਹੈ। ਮਰੀਜ਼ ਨੇ ਆਪ ਤਾਂ ਦੁੱਖ ਭੋਗਣਾ ਹੀ ਹੈ, ਉਹ ਸੇਵਾ ਸੰਭਾਲ ਵਾਲਿਆਂ ਨੂੰ ਵੀ ਫਿਕਰ ਚਿੰਤਾ ਵਿੱਚ ਸੁੱਕਣੇ ਪਾਈ ਰੱਖਦਾ ਹੈ। ਇਸ ਲਈ ਸਾਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਬਿਮਾਰੀਆਂ ਦੇ ਪੱਕੇ ਇਲਾਜ ਲਈ ਹੇਠ ਲਿਖੇ ਨੁਸਖੇ ਗੁਰਬਾਣੀ ਵਿੱਚ ਦਰਸਾਏ ਹਨ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਵ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਪਰ ਅਸੀਂ ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਨੂੰ ਛਿੱਕੇ 'ਤੇ ਟੰਗ ਕੇ ਮਨ ਦੀਆਂ ਨੀਵੀਂ ਰੁਚੀਆਂ ਦੇ ਗੁਲਾਮ ਹੋ ਜਾਂਦੇ ਹਾਂ ਅਤੇ ਮਾਨਸਿਕ ਅਤੇ ਸਰੀਰਕ ਰੋਗੀ ਬਣੇ ਰਹਿੰਦੇ ਹਾਂ। ਉਸ ਤੋਂ ਅਗਲਾ ਹੈ ਐਲਰਜੀ। ਬਾਹਰਲੇ ਦੁਸ਼ਮਣ ਦਾ ਤਾਂ ਮੁਕਾਬਲਾ ਹੋ ਸਕਦਾ ਹੈ, ਪਰ ਅੰਤਸ਼ਕਰਨ ਸਬਕੌਂਸ਼ੀਅਸ ਮਾਇੰਡ ਵਿੱਚ ਲੁਕੇ ਗੁੱਝੇ ਵੈਰੀ ਐਲਰਜੀ ਤੋਂ ਬਚਾਓ ਅਸੰਭਵ ਹੈ। ਅਸੀਂ ਜੋ ਵੀ ਸੋਚਦੇ ਹਾਂ ਜਾਂ ਕਰਮ ਕਰਦੇ ਹਾਂ ਉਸਦੀ ਰੰਗਤ ਸਾਡੇ ਅੰਤਸ਼ਕਰਨ ਵਿੱਚ ਉਤਰਦੀ ਜਾਂਦੀ ਹੈ। ਤੀਬਰ ਖਿਆਲਾਂ ਦੀ ਤੀਬਰ ਰੰਗਤ ਛੇਤੀ ਹੀ ਅੰਤਸ਼ਕਰਨ ਵਿੱਚ ਉਤਰ ਜਾਂਦੀ ਹੈ, ਜਿਸ ਦਾ ਅਸਰ ਬਹੁਤ ਡੂੰਘਾ ਅਤੇ ਮੌਲਿਕ ਹੁੰਦਾ ਹੈ। ਇਸ ਤਰ੍ਹਾਂ ਨੀਵੀਆਂ, ਗੰਦੀਆਂ, ਜ਼ਹਿਰੀਲੀਆਂ ਰੁਚੀਆਂ ਨੂੰ ਆਪਣੇ ਅੰਤਸ਼ਕਰਨ ਵਿੱਚ ਜਮ੍ਹਾਂ ਕਰਨ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਸਾਡੇ ਗੁਰੂ ਅਥਵਾ ਪਰਮੇਸ਼ਰ ਦਾ ਸਥਾਨ ਹੈ। ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਸਾਡੇ ਗੁਰੂ ਅਥਵਾ ਪਰਮੇਸ਼ਰ ਦਾ ਸਥਾਨ ਹੈ। ਅਸੀਂ ਉਸੇ ਵਿਹੜੇ ਵਿੱਚ ਗੰਦੀ, ਜ਼ਹਿਰੀਲੀ, ਰੂੜੀ ਜਮ੍ਹਾਂ ਕਰੀ ਜਾਂਦੇ ਹਾਂ ਅਤੇ ਉਸਦੀ ਗੰਦਗੀ ਫੈਲਾ ਕੇ ਆਪਣੇ ਗੁਰੂ ਦੀ ਬੇਅਦਬੀ ਕਰਦੇ ਰਹਿੰਦੇ ਹਾਂ। ਜਦ ਵੀ ਅਸੀਂ ਕਿਸੇ ਅਜਿਹੇ ਪੁਰਾਣੇ ਨੂੰ ਯਾਦ ਕਰਦੇ ਹਾਂ ਜਿਸ ਨਾਲ ਸਾਨੂੰ ਐਲਰਜੀ ਹੋਵੇ, ਭਾਵ ਸਾੜਾ ਹੋਵੇ, ਤਾਂ ਅਸੀਂ ਆਪਣੇ ਅੰਦਰਲੀ ਗੰਦੀ ਰੂੜੀ ਨੂੰ ਛੇੜ ਕੇ ਹਵਾੜ ਫੈਲਾ ਦਿੰਦੇ ਹਾਂ। ਇਸ ਨਾਲ ਸਾਡੇ ਮਨ ਨੂੰ ਨਫ਼ਰਤ ਦਾ ਵੱਟ ਚੜ੍ਹਦਾ ਹੈ, ਅਸੀਂ ਨੱਕ ਝਾੜ ਕੇ ਆਪਣੀ ਨਫ਼ਰਤ ਦੇ ਕ੍ਰੋਧ ਦਾ ਪ੍ਰਗਟਾਵਾ ਕਰਦੇ ਹਾਂ। ਉਸ ਐਲਰਜੀ ਦੀ ਅੱਗ ਨਾਲ ਸਾਡਾ ਮਨ ਤਨ ਸੜ ਬਲ ਜਾਂਦਾ ਹੈ, ਇਸ ਤਰ੍ਹਾਂ ਸਾਡੇ ਕੀਤੇ ਕਰਮ ਧਰਮ ਵੀ ਜਾਇਆ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਇਤਨੇ ਪਾਠ ਪੂਜਾ ਕਰਮ ਕਿਰਿਆ ਕਰਦਿਆਂ ਹੋਇਆਂ ਵੀ ਅਸੀਂ ਆਪਣੇ ਜੀਵਨ ਵਿੱਚ ਰੁੱਖੇ ਸੁੱਖੇ ਈਰਖਾ ਦੁਆ ਅਤੇ ਵੈਰ ਵਿਰੋਧ ਵਿੱਚ ਗਲਤਾਨ ਰਹਿੰਦੇ ਹਾਂ। ਬਾਹਰਲੀ ਮਾਨਸਿਕ ਮੈਲ ਜਾਂ ਗਲਿਆਨ ਤਾਂ ਮੌਤ ਤੋਂ ਮਗਰੋਂ ਲਹਿ ਜਾਂਦੀ ਹੈ, ਪਰ ਅੰਤਸ਼ਕਰਨ ਦੀ ਜ਼ਹਿਰੀਲੀ ਰੰਗਤ ਜੀਵਾਂ ਦੀ ਸਰੀਰਕ ਮੌਤ ਤੋਂ ਮਗਰੋਂ ਵੀ ਨਾਲ ਹੀ ਜਾਂਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋ ਆਸ਼ਾ, ਖੱਲੀ ਤੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾ। ਐਸੇ ਗਲਿਆਨ ਵਾਲੇ ਮਨ ਵਿੱਚ ਸਿਮਰਨ ਦਾ ਚਾਉ, ਰੀਝ ਜਾਂ ਰੁਚੀ ਉਪਜ ਹੀ ਨਹੀਂ ਸਕਦੀ। ਐਲਰਜੀ ਦੀ ਨੀਵੀਂ ਭਾਵਨਾ ਆਪਣੇ ਆਪ ਵਿੱਚ ਅਤਿਅੰਤ ਜ਼ਹਿਰੀਲੀ ਹੈ, ਜੋ ਸਾਡੇ ਤਨ ਮਨ ਚਿੱਤ ਬੁੱਧੀ ਨੂੰ ਗੁੱਝੀ ਮਾਨਸਿਕ ਅੱਗ ਨਾਲ ਸਾੜ ਦਿੰਦੀ ਹੈ। ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਇਸ ਹਾਲਤ ਨੂੰ ਸਰਬ ਦੇ ਜੀਵਨ ਦੀ ਤੁਲਨਾ ਦਿੱਤੀ ਗਈ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੀ ਅਰਜਾਰੀ। ਬਿਨ ਸਿਮਰਨ ਜੈਸੇ ਸਰਬ ਅਰਜਾਰੀ, ਤਿਉਂ ਜੀਵੇ ਸਾਕਤ ਨਾਮ ਵਿਸਾਰੀ। ਉਸ ਤੋਂ ਅੱਗੇ ਹੈ ਮਜ਼ਬੀ ਤਸਬ। ਜੇ ਕਦੇ ਇਸ ਮਾਨਸਿਕ ਅੱਗ ਐਲਰਜੀ ਨੂੰ ਮਜ਼ਬੀ ਤਸਬ ਦੀ ਜ਼ਹਿਰੀਲੀ ਪਾਣ ਚੜ੍ਹ ਜਾਵੇ ਤਾਂ ਰੱਬ ਰਾਖਾ। ਧਾਰਮਿਕ ਤਸਬ ਨਾਲ ਸਾਡੀ ਐਲਰਜੀ ਦਾ ਜ਼ਹਿਰ ਕਈ ਗੁਣਾ ਤੀਬਰ ਹੋ ਜਾਂਦਾ ਹੈ, ਜੋ ਸਾਡੇ ਆਪੇ ਨੂੰ ਸਾੜ ਕੇ ਸੁਆਹ ਕਰ ਸੁੱਟਦਾ ਹੈ। ਇਸ ਮਜ਼ਬੀ ਤਸਬ ਦੇ ਜ਼ਹਿਰੀਲੇ ਅਸਰ ਹੇਠ ਬੇਅੰਤ ਵੈਰ ਵਿਰੋਧ ਅਤੇ ਜ਼ੁਲਮ ਹਮੇਸ਼ਾ ਕੀਤੇ ਗਏ ਹਨ ਅਤੇ ਹੁਣ ਵੀ ਹੋ ਰਹੇ ਹਨ। ਫਿਰਕੇ ਅਤੇ ਕੌਮਾਂ ਦੀਆਂ ਕੌਮਾਂ ਇਸ ਅੱਗ ਦੀ ਲਪੇਟ ਵਿੱਚ ਆ ਜਾਂਦੀਆਂ ਹਨ। ਚਾਰ ਵਰਨ ਚਾਰ ਮਜ਼ਬਾਂ, ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲ ਤਕਬਰੀ, ਖਿੰਚੋ ਤਾਨ ਕਰੇਨ ਦਿੰਘਾਣੇ, ਰਾਮ ਰਹੀਮ ਕਹਾਏਂਦੇ ਇੱਕ ਨਾਮ ਦੁਹਰਾ ਭੁਲਾਣੇ, ਵੇਦ ਕਤੇ ਭੁਲਾਏ ਕੇ ਮੋਹੇ ਲਾਲਚ ਦੁਨੀ ਸੈਤਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਭਾਈ ਗੁਰਦਾਸ ਜੀ, ਮਜ਼ਬੀ ਤਸਬ ਦੀ ਐਲਰਜੀ ਵਾਲੇ ਹਿਰਦੇ ਵਿੱਚੋਂ ਨਫ਼ਰਤ, ਸਾੜਾ, ਵੈਰ ਵਿਰੋਧ ਤੋਂ ਬਿਨਾਂ ਹੋਰ ਕੁਝ ਉਪਜ ਹੀ ਨਹੀਂ ਸਕਦਾ। ਐਸੇ ਹਿਰਦੇ ਵਿੱਚ ਸਿਮਰਨ ਕਰਨ ਦੀ ਭਾਵਨਾ ਜਾਂ ਰੁਚੀ ਪੈਦਾ ਹੋਣੀ ਅਸੰਭਵ ਹੈ। ਇਸ ਲਈ ਗੁਰਬਾਣੀ ਸਾਨੂੰ ਇਸ ਵਿਸ਼ੇ 'ਤੇ ਇਉਂ ਉਪਦੇਸ਼ ਕਰਦੀ ਹੈ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਾਹੀ ਪਾਈ ਮੀਤ। ਜੇ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ, ਵਵਾ ਵੈਰ ਨ ਕਰੀਏ ਕਾਹੂ, ਘੱਟ ਘੱਟ ਅੰਤਰ ਬ੍ਰਹਮ ਸਮਾਹੂ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਿਆਈ। ਗੁਰਮੁਖ ਵੈਰ ਵਿਰੋਧ ਗਵਾਵੇ ਵਾਲਾ ਸਾਡਾ ਵਤੀਰਾ ਹੋਣਾ ਚਾਹੀਦਾ ਹੈ, ਪਰ ਰੋਜ਼ਾਨਾ ਜੀਵਨ ਵਿੱਚ ਸਾਡਾ ਵਤੀਰਾ ਇਸ ਤੋਂ ਬਿਲਕੁਲ ਉਲਟ ਜਾਂਦਾ ਹੈ, ਜਿਸ ਕਾਰਨ ਸਾਡੇ ਅੰਦਰ ਸਤਸੰਗਤ ਵਿੱਚ ਜਾਣ ਦੀ ਰੁਚੀ ਨਹੀਂ ਬਣਦੀ। ਜੇ ਜਾਂਦੇ ਵੀ ਹਾਂ ਤਾਂ ਠਾਠਾ ਬਗਾ ਕਰਕੇ ਝੱਟ ਲੰਘਾਉਂਦੇ ਹਾਂ। ਜੇ ਬੈਠੇ ਵੀ ਰਹੀਏ ਤਾਂ ਸਤਸੰਗਤ ਦੇ ਉੱਚੇ ਸੁੱਚੇ ਭਾਵਾਂ ਦਾ ਲਾਹਾ ਨਹੀਂ ਲੈ ਸਕਦੇ, ਸਿਮਰਨ ਕਰਨ ਦੀ ਰੁਚੀ ਜਾਂ ਚਾਉ ਪੈਦਾ ਹੀ ਨਹੀਂ ਹੁੰਦਾ। ਸੱਚਾ ਸ਼ਾਹੋ ਸੱਚੇ ਵਣਜਾਰੇ, ਉੱਥੇ ਕੂੜੇ ਨਾ ਟਿਕਣ, ਉਹ ਨਾ ਸੱਚ ਨਾ ਪਾਵਈ, ਦੁਖੀ ਮਾਏ ਪਚਨ। ਕਬੀਰ, ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ, ਜਹ ਬਿਗੰਧ ਤਹ ਜਾਏ। ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ। ਓਏ ਵੱਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿ ਕੁੜਿਆਰਾ ਪਾਸ। ਵਿੱਚ ਸੱਚੇ ਕੂੜ ਨਾ ਗੱਡਹੀ, ਮਨ ਵੇਖੋ ਕੋ ਨਿਰਜਾਸ। ਪਰ ਗੁਰਬਾਣੀ ਅਨੁਸਾਰ ਸਾਨੂੰ ਸਤਸੰਗਤ ਵਿੱਚ ਸਿਮਰਨ ਕਰਨ ਦਾ ਤਾਕੀਦੀ ਹੁਕਮ ਹੈ। ਇੱਥੇ ਆ ਕੇ ਹੋਰ ਕੁਛ ਨਹੀਂ ਕਰਨਾ। ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਨਾ। ਅਗਲਾ ਹੈ ਜੋ ਸਿਮਰਨ ਕਰਮ ਸਾਨੂੰ ਵਿਘਨ ਪਾਉਂਦਾ ਹੈ, ਉਹ ਹੈ ਨੀਵੇਂ ਮਨੋਰੰਜਨ। ਅਸੀਂ ਆਪੂ ਸਹੇੜੇ ਮਾਇਕੀ ਝਮੇਲਿਆਂ ਦੇ ਫਿਕਰ ਚਿੰਤਾ ਨੂੰ ਭੁਲਾਉਣ ਲਈ ਜਾਂ ਮਾਨਸਿਕ ਨੀਵੀਂ ਰੁਚੀਆਂ ਦੀ ਪੂਰਤੀ ਲਈ ਕਈ ਕਿਸਮ ਦੇ ਮਨੋਰੰਜਨ ਅਥਵਾ ਮਨ ਪਰਚਾਵੇ ਦੇ ਸਾਧਨਾਂ ਦਾ ਸਹਾਰਾ ਲੈਂਦੇ ਹਾਂ। ਜਿਵੇਂ ਗੰਦੇ ਨਾਵਲ ਪੜ੍ਹਨੇ, ਗੰਦੀਆਂ ਫਿਲਮਾਂ ਵੇਖਣੀਆਂ, ਗੰਦੇ ਟੀਵੀ 'ਤੇ ਵੀਡੀਓ ਦੇਖਣੇ, ਨਾਚ ਮੁਜਰੇ ਕਰਨੇ, ਤਾਸ਼ ਦਾਰੂ ਦੀ ਚੌਕੜੀਆਂ ਲਾਉਣੀਆਂ, ਗੱਪ ਸ਼ਪ ਦੀ ਮਹਿਫਲ ਲਾਉਣੀ, ਇਹ ਸਾਰੇ ਨੀਵੇਂ ਮਨੋਰੰਜਨ ਵਿੱਚ ਆ ਜਾਂਦੇ ਹਨ। ਸੋ ਸਾਡਾ ਮਨ ਅੱਗੇ ਹੀ ਮੈਲਾ ਹੋਇਆ ਹੋਇਆ ਹੈ ਇਹਨਾਂ ਨੀਵੀਂ ਅਤੇ ਹਾਨੀਕਾਰਕ ਮਨੋਰੰਜਨ ਦੇ ਸਾਧਨਾਂ ਨਾਲ, ਹੋਰ ਵੀ ਮੈਲਾ ਹੋ ਜਾਂਦਾ ਹੈ। ਐਸੇ ਨੀਵੇਂ ਗੰਦੇ ਮਨੋਰੰਜਨਾਂ ਦੇ ਅਸਰ ਹੇਠ ਸਿਮਰਨ ਹੋ ਹੀ ਨਹੀਂ ਸਕਦਾ ਅਤੇ ਨਾ ਸਿਮਰਨ ਕਰਨ ਦੀ ਰੁਚੀ ਬਣ ਸਕਦੀ ਹੈ, ਬਲਕਿ ਇਹਨਾਂ ਨਾਲ ਅਸੀਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ ਅਤੇ ਪਰਮੇਸ਼ੁਰ ਨੂੰ ਭੁੱਲ ਜਾਂਦੇ ਹਾਂ। ਅਜਿਹੀ ਹਾਲਤ ਵਿੱਚ ਮਨ ਵਿੱਚ ਨੀਵੇਂ ਖਿਆਲ, ਨੀਵੀਂ ਰੁਚੀਆਂ, ਨੀਵੀਆਂ ਰੀਝਾਂ, ਨੀਵੇਂ ਵਲਵਲੇ, ਨੀਵੀਆਂ ਆਸਾ ਮਨਸਾ, ਨੀਵਾਂ ਸੁਭਾਅ, ਨੀਵੇਂ ਕਰਮਾਂ ਦਾ ਉਪਜਣਾ ਲਾਜ਼ਮੀ ਹੈ। ਸਾਡੀਆਂ ਨੀਵੀਆਂ ਮਲੀਨ ਰੁਚੀਆਂ ਅਨੁਸਾਰ ਮਨੋਰੰਜਨ ਦੇ ਨੀਵੇਂ ਸਾਧਨਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਸਾਡੇ ਨੀਵੇਂ ਮਨੋਰੰਜਨ ਨਵੀਂ ਪੁਨੀਰੀ ਲਈ ਅਤਿਅੰਤ ਹੀ ਘਾਤਕ ਹਨ। ਪਰ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਅਤੇ ਤਾੜਨਾ ਕਰਦੀ ਹੈ, ਹਰ ਰਸ ਪੀਵੇ ਅਲਮਸਤ ਮਤਵਾਰਾ, ਆਨ ਰਸਾ ਸਭ ਹੋਛੇ ਰੇ, ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਹਿਬ ਭਲੀ ਪੁਰੀਤ ਜਿਤ ਸਾਹਿਬ ਸੇਤੀ ਪਤ ਰਹੇ। ਅਸਲ ਵਿੱਚ ਸਾਡੇ ਮਨ ਨੂੰ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ, ਜਿਸ ਵਿੱਚ ਉਹ ਰਸ ਮਾਣ ਕੇ ਅਲਮਸਤ ਮਤਵਾਰਾ ਹੋ ਸਕੇ। ਜਿੰਨਾ ਚਿਰ ਸਾਨੂੰ ਕੋਈ ਉਚੇਰੀ ਚੰਗੇਰੀ ਦੈਵੀ ਚਾਟ ਨਹੀਂ ਮਿਲਦੀ, ਉਹਨਾਂ ਚਿਰ ਇਸਦਾ ਨੀਵੇਂ ਰਸਾ ਕਸਾਂ ਜਾਂ ਮਨੋਰੰਜਨਾਂ ਦੇ ਸਾਧਨਾਂ ਵਿੱਚ ਗਲਤਾਨ ਰਹਿਣਾ ਲਾਜ਼ਮੀ ਹੈ। ਆਨ ਰਸਾ ਜੇਤੇ ਤੈ ਚਾਖੇ, ਨਿਮਕ ਨ ਤਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਚਾਖ, ਚਾਖਤ ਹੋਏ ਰਹੇ ਬਿਸਮਾਦ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਸ ਲਈ ਨੀਵੇਂ ਰਸਾਂ ਕਸਾਂ ਦੀ ਚਾਟ ਉੱਤੇ ਰੀਝੇ ਹੋਏ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਓ ਅਥਵਾ ਨਾਮ ਦੇ ਮਹਾਰਸ ਵੱਲ ਪ੍ਰੇਰਨ ਲਈ ਗੁਰਬਾਣੀ ਵਿੱਚ ਇੱਕੋ ਇੱਕ ਕਾਰਗਨ ਸਾਧਨ ਹੈ, ਉਹ ਹੈ ਸਾਧ ਸੰਗਤ। ਜਿੱਥੋਂ ਅਸੀਂ ਆਤਮਾ ਦੀ ਸੇਧ ਲੈ ਕੇ, ਆਤਮ ਸੇਧ ਲੈ ਕੇ ਸਿਮਰਨ ਦੁਆਰਾ ਆਪਣੇ ਜੀਵਨ ਨੂੰ ਮੋੜ ਸਕਦੇ ਹਾਂ। ਉਹ ਕਿਹੜਾ ਕਾਰਗਰ ਸਾਧਨ ਹੈ ਜਿੱਥੋਂ ਅਸੀਂ ਆਤਮ ਸੇਧ ਲੈ ਕੇ ਸਿਮਰਨ ਦੁਆਰਾ ਆਪਣੇ ਜੀਵਨ ਨੂੰ ਮੋੜ ਸਕਦੇ ਹਾਂ? ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ, ਉਠਤ ਬੈਠਤ ਹਰ ਭਜੋ, ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ, ਪਾਰ ਬ੍ਰਹਮ ਵਸੇ ਜੀਤ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਬਿਓ ਸਾਥੀ, ਚਾਲਾਂਗੇ ਉਠ ਨਾਮ ਜਪ, ਨਿਸਬਾਸਰ ਆਰਾਧ, ਕਾਹਰਾ ਤੁਝੇ ਨਾ ਵਿਆਪਹੀ, ਨਾਨਕ ਮਿਟੇ ਉਪਾਦ, ਗਈ ਗਿਲਾਨ ਸਾਧ ਕੇ ਸੰਗ, ਮਨ ਤਨ ਰਾਤੋ ਹਰ ਕੇ ਰੰਗ, ਗਈ ਗਿਲਾਨ ਸਾਧ ਕੇ ਸੰਗ, ਮਨ ਤਨ ਰਾਤੋ ਹਰ ਕੇ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਲੇਖ ਨੰਬਰ 122 ਸੀ, ਸਿਮਰਨ ਭਾਗ 13। ਇਸ ਤਰ੍ਹਾਂ ਗੁਰਮੁਖ ਪਿਆਰਿਆਂ ਨੇ 130 ਜੋ ਆਤਮੀ ਲਿਖਣੀਆਂ ਲਿਖੀਆਂ ਹਨ, ਆਪਾਂ ਇਹਨਾਂ ਨੂੰ ਬਾਰ ਬਾਰ ਪੜ੍ਹਿਆ ਕਰੀਏ, ਸੁਣਿਆ ਕਰੀਏ, ਔਰ ਹੋਰਨਾਂ ਨੂੰ ਵੀ ਪ੍ਰੇਰਿਆ ਕਰੀਏ ਕਿ ਇਹਨਾਂ ਨੂੰ ਬਾਰ ਬਾਰ ਪੜ੍ਹਨ ਸੁਣਨ। ਜਿਤਨੀ ਵਾਰੀ ਸੁਣਾਂਗੇ ਉਹਨਾਂ ਵਿੱਚ ਕੋਈ ਹੋਰ ਨਵੀਂ ਸੇਧ ਮਿਲੇਗੀ ਜੋ ਸਾਨੂੰ ਗੁਰਬਾਣੀ ਨਾਲ ਜੋੜੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।